ਇਹ ਆਕਾਸ਼ਵਾਣੀ ਜਲੰਧਰ ਹੈ। ਹੁਣ ਤੁਸੀਂ ਅਮਨ ਦੇਵ ਤੋਂ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਜਯੰਤੀ ਤੋਂ ਪਹਿਲਾਂ ਵੱਡੀ ਸਫਾਈ ਮੁਹਿੰਮ ਵਿਚ ਦੇਸ਼ ਦੀ ਅਗਵਾਈ ਕੀਤੀ ਹੈ। ਸਵੱਛਤਾ ਹੀ ਸੇਵਾ ਅਭਿਆਨ ਤਹਿਤ ਦੇਸ਼ ਭਰ ਵਿਚ ਲਗਭਗ 7 ਲੱਖ ਸਮਾਗਮ ਆਯੋਜਿਤ ਕੀਤੇ ਗਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੇਲੰਗਾਨਾ ਵਿਚ 13,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਭਾਰਤ ਨੇ ਸਕਾਟਲੈਂਡ ਦੇ ਗਲਾਸਕੋ ਵਿਚ ਗੈਰ ਸਥਾਨਕ ਅੱਤਵਾਦੀ ਅੰਸਰਾਂ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਆਨਲਾਈਨ ਗੇਮਿੰਗ, ਸੱਟੇਬਾਜ਼ੀ, ਕੈਸੀਨੋ, ਜੂਏ, ਘੋੜ ਦੌੜ ਤੇ ਲਾਟਰੀ ਤੇ ਅੱਜ ਤੋਂ 28% GST ਲਾਗੂ ਹੋ ਗਿਆ ਹੈ। ਹਾਂਗਸੂ ਏਸ਼ੀਅਨ ਖੇਡਾਂ 2023 ਵਿਚ ਅੱਜ ਭਾਰਤ ਨੇ ਸੋਨੇ ਦਾ ਇਕ ਹੋਰ ਤੇ ਚਾਂਦੀ ਦੇ 2 ਤਮਗੇ ਜਿੱਤੇ ਨੇ, ਜਿਸ ਨਾਲ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 41 ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਡੀ ਸਫਾਈ ਮੁਹਿੰਮ ਵਿਚ ਸ਼ਾਮਲ ਹੋ ਕੇ ਸਵੱਛਤਾ ਹੀ ਸੇਵਾ ਅਭਿਆਨ ਵਿਚ ਦੇਸ਼ ਦੀ ਅਗਵਾਈ ਕੀਤੀ। ਸ੍ਰੀ ਮੋਦੀ ਫਿਟਨੈਸ ਇਨਫਲੂਐਂਸਰ ਅੰਕਿਤ ਬੈਨਪੁਰੀਆ ਨਾਲ ਮੁਹਿੰਮ ਵਿਚ ਸ਼ਾਮਲ ਹੋਏ ਅਤੇ ਕੂੜਾ ਸਾਫ਼ ਕੀਤਾ। ਸ੍ਰੀ ਮੋਦੀ ਨੇ ਅੰਕਿਤ ਬੈਨਪੁਰੀਆ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਤੰਦਰੁਸਤੀ ਦੀ ਲੋੜ ਤੇ ਜ਼ੋਰ ਦਿੱਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਸਫਾਈ ਗਤੀਵਿਧੀਆਂ ਦੌਰਾਨ ਉਨ੍ਹਾਂ ਨਾਲ ਗੱਲਬਾਤ ਦਾ ਇਕ ਵੀਡੀਓ ਸਾਂਝਾ ਕੀਤਾ। ਸਵੱਛਤਾ ਲਈ ਇਕ ਤਾਰੀਖ ਇਕ ਘੰਟਾ ਇਕ ਸਾਥ ਪਹਿਲਕਦਮੀ ਦੇ ਹਿੱਸੇ ਵਜੋਂ ਅੱਜ ਦੇਸ਼ ਭਰ ਵਿਚ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਤੇ ਇਕ ਵੱਡੀ ਸਫਾਈ ਮੁਹਿੰਮ ਵਿਚ ਹਿੱਸਾ ਲਿਆ। ਸ੍ਰੀ ਮੋਦੀ ਨੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ਦੀ ਪੁਰਬ ਸੰਧਿਆ ਤੇ ਸ਼ਰਧਾਂਜਲੀ ਦੇਣ ਲਈ ਅੱਜ ਸਵੇਰੇ 10 ਵਜੇ ਸਵੱਛਤਾ ਮੁਹਿੰਮ ਲਈ ਨਾਗਰਿਕਾਂ ਨੂੰ ਇਕ ਘੰਟਾ ਸ਼ਰਮਦਾਨ ਕਰਨ ਲਈ ਅਪੀਲ ਕੀਤੀ ਸੀ। ਪਿਛਲੇ ਮਨ ਕੀ ਬਾਤ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨੇ ਸਵੱਛਤਾ ਹੀ ਸੇਵਾ ਅਭਿਆਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਤੇ ਲੋਕਾਂ ਨੂੰ ਸਹਿਯੋਗ ਦੇਣ ਅਤੇ ਸਵੱਛਤਾ ਮੁਹਿੰਮ ਲਈ ਸਮਾਂ ਕੱਢਣ ਦੀ ਅਪੀਲ ਕੀਤੀ ਸੀ। ਜੀਵਨ ਦੇ ਹਰ ਖੇਤਰ ਦੇ ਨਾਗਰਿਕਾਂ ਨੇ ਦੇਸ਼ ਭਰ ਵਿਚ ਬਾਜ਼ਾਰਾਂ, ਰੇਲ ਪਟੜੀਆਂ, ਜਲ ਸਰੋਤਾਂ, ਸੈਲਾਨੀ ਸਥਾਨਾਂ ਅਤੇ ਧਾਰਮਿਕ ਸਥਾਨਾਂ ਸਮੇਤ ਜਨਤਕ ਥਾਵਾਂ ਤੇ ਸਫਾਈ ਗਤੀਵਿਧੀਆਂ ਵਿਚ ਹਿੱਸਾ ਲਿਆ। ਰਾਸ਼ਟਰੀ ਰਾਜਧਾਨੀ ਵਿਚ ਬੀਜੇਪੀ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਭੁਪਿੰਦਰ ਯਾਦਵ, ਧਰਮਿੰਦਰ ਪ੍ਰਧਾਨ, ਡਾ ਜਤਿੰਦਰ ਸਿੰਘ, ਹਰਦੀਪ ਸਿੰਘ ਪੁਰੀ, ਮੀਨਾਕਸ਼ੀ ਲੇਖੀ, ਰਾਜੀਵ ਚੰਦਰ ਸ਼ੇਖਰ ਅਤੇ ਹੋਰ ਨੇਤਾਵਾਂ ਨੇ ਸਵੱਛਤਾ ਅਭਿਆਨ ਵਿਚ ਹਿੱਸਾ ਲਿਆ। ਇਸ ਸਫਾਈ ਮੁਹਿੰਮ ਤਹਿਤ ਸ਼ਹਿਰੀ ਅਤੇ ਪੇਂਡੂ ਭਾਰਤ ਵਿਚੋਂ 6,40,000 ਤੋਂ ਵੱਧ ਸਥਾਨਾਂ ਨੂੰ ਸ਼ਰਮਦਾਨ ਲਈ ਅਪਣਾਇਆ ਗਿਆ ਹੈ। ਲਗਭਗ 1 ਲੱਖ ਰਿਹਾਇਸ਼ੀ ਖੇਤਰਾਂ ਵਿਚ ਵੱਡੀ ਗਿਣਤੀ ਵਿਚ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਵੀ ਸੇਵਾ ਲਈ ਅੱਗੇ ਆਈਆਂ ਨੇ। ਇਸ ਨਵੇਕਲੀ ਪਹਿਲਕਦਮੀ ਵਿਚ ਭਾਰਤੀ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੇ ਜਵਾਨਾਂ, NDRF, ਕੇਂਦਰੀ ਜਾਂਚ ਬਿਊਰੋ ਅਤੇ ਹੋਰ ਵਿਭਾਗਾਂ ਨੇ ਵੀ ਵੱਖ ਵੱਖ ਥਾਵਾਂ ਦੀ ਸਫਾਈ ਲਈ ਨਾਗਰਿਕਾਂ ਨਾਲ ਹੱਥ ਮਿਲਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ ਬਾਅਦ ਤੇਲੰਗਾਨਾ ਦੇ ਮਹਿਬੂਬ ਨਗਰ ਦਾ ਦੌਰਾ ਕਰਨਗੇ ਅਤੇ ਕਈ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ 13,000 ਕਰੋੜ ਰੁਪਏ ਤੋਂ ਵੱਧ ਦੇ ਕੁਝ ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਸੜਕ ਅਤੇ ਰੇਲ ਬੁਨਿਆਦੀ ਢਾਂਚੇ, ਸਿੱਖਿਆ, ਸਿਹਤ, ਊਰਜਾ ਅਤੇ ਬਿਜਲੀ ਨਾਲ ਸਬੰਧਤ ਨੇ। ਉਹ ਮੁਨੀਰਾਬਾਦ ਮਹਿਬੂਬ ਨਗਰ ਸੈਕਸ਼ਨ ਤੇ 505 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਜਕਲੇਰ ਤੇ ਕ੍ਰਿਸ਼ਨਾ ਵਿਚਕਾਰ ਨਵੀਂ ਰੇਲ ਪਟੜੀ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਕੱਚੀਗੁੜਾ ਰਾਏਚੁਰ ਕੱਚੀਗੁੜਾ DEMU ਰੇਲ ਸੇਵਾ ਅਤੇ ਸੂਰੇਪੇਟ ਤੇ ਖੰਮਮ ਵਿਚਕਾਰ 2,457 ਕਰੋੜ ਰੁਪਏ ਦੀ ਲਾਗਤ ਨਾਲ ਬਣੇ 4 ਮਾਰਗੀ ਸ਼ਾਹਰਾਹ ਦਾ ਉਦਘਾਟਨ ਕਰਨਗੇ। ਉਹ 6,400 ਕਰੋੜ ਰੁਪਏ ਦੇ ਕਈ ਹੋਰ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਹੈਦਰਾਬਾਦ ਵਿਚ ਸੈਂਟਰਲ ਯੂਨੀਵਰਸਿਟੀ ਵਿਚ 81 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ 4 ਇਮਾਰਤਾਂ ਦਾ ਵੀ ਉਦਘਾਟਨ ਕਰਨਗੇ। ਉਹ ਅੱਜ ਸ਼ਾਮੀ ਮਹਿਬੂਬ ਨਗਰ ਵਿਚ ਇਕ ਜਨਸਭਾ ਨੂੰ ਵੀ ਸੰਬੋਧਨ ਕਰਨਗੇ। ਕੱਲ੍ਹ ਸ੍ਰੀ ਮੋਦੀ ਨਿਜ਼ਾਮਾਬਾਦ ਦਾ ਦੌਰਾ ਕਰਨਗੇ ਅਤੇ ਕੁਝ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ 8,021 ਕਰੋੜ ਰੁਪਏ ਦੇ ਕੁਝ ਹੋਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਭਾਰਤ ਨੇ ਸਕਾਟਲੈਂਡ ਦੇ ਗਲਾਸਕੋ ਵਿਚ ਗੈਰ ਸਥਾਨਕ ਅੱਤਵਾਦੀ ਅੰਸਰਾਂ ਵੱਲੋਂ ਇਕ ਗੁਰਦੁਆਰੇ ਚ ਬਰਤਾਨੀਆ ਲਈ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈ ਸਵਾਮੀ ਲਈ ਕਰਾਈ ਜਾਣ ਵਾਲੀ ਇਕ ਗੱਲਬਾਤ ਵਿਚ ਵਿਘਨ ਪਾਉਣ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਲੰਡਨ ਚ ਭਾਰਤੀ ਹਾਈ ਕਮਿਸ਼ਨ ਨੇ ਇਕ ਬਿਆਨ ਚ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਹਾਈ ਕਮਿਸ਼ਨ ਨੇ ਕਿਹਾ ਹੈ ਕਿ ਕੱਲ 3 ਲੋਕਾਂ ਜੋ ਕਿ ਸਾਰੇ ਹੀ ਸਕਾਟਲੈਂਡ ਤੋਂ ਬਾਹਰ ਦੇ ਸਨ ਨੇ ਭਾਈਚਾਰੇ, ਹਾਈ ਕਮਿਸ਼ਨ ਅਤੇ ਭਾਰਤ ਦੇ ਕੌਂਸਲ ਜਨਰਲ ਲਈ ਗੁਰਦੁਆਰਾ ਕਮੇਟੀ ਵੱਲੋਂ ਕਰਾਈ ਜਾਣ ਵਾਲੀ ਗੱਲਬਾਤ ਵਿਚ ਜਾਣਬੁੱਝ ਕੇ ਵਿਘਨ ਪਾਇਆ। ਇਹ ਗੱਲਬਾਤ ਭਾਈਚਾਰੇ ਸਬੰਧੀ ਤੇ ਕੌਂਸਲਰ ਮੁੱਦਿਆਂ ਨੂੰ ਵਿਚਾਰਨ ਲਈ ਰੱਖੀ ਗਈ ਸੀ। ਇਨ੍ਹਾਂ ਅੰਸਰਾਂ ਵੱਲੋਂ ਡਰਾਇਆ ਧਮਕਾਇਆ ਗਿਆ ਅਤੇ ਤੰਗ ਪਰੇਸ਼ਾਨ ਕੀਤਾ ਗਿਆ। ਹਾਈ ਕਮਿਸ਼ਨ ਨੇ ਅੱਗੇ ਕਿਹਾ ਕਿ ਇਸ ਨੇ ਇਸ ਘਟਨਾ ਬਾਰੇ ਵਿਦੇਸ਼, ਰਾਸ਼ਟਰਮੰਡਲ ਤੇ ਵਿਕਾਸ ਵਿਭਾਗ FCDO ਅਤੇ ਮੈਟਰੋਪੋਲੀਟਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਾ ਦਿੱਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਤਾਮਿਲਨਾਡੂ ਵਿਚ ਕੱਲ ਕਨੂਰ ਨੀਲਗਿਰੀਸ ਵਿਚ ਇਕ ਟੂਰਿਸਟ ਬੱਸ ਦੇ ਖੱਡ ਵਿਚ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 42 ਜ਼ਖਮੀ ਹੋ ਗਏ। ਜਦ ਇਹ ਹਾਦਸਾ ਵਾਪਰਿਆ ਤਾਂ ਬੱਸ ਟੈਨਕਾਸੀ ਤੋਂ 60 ਯਾਤਰੀਆਂ ਨੂੰ ਲੈ ਕੇ ਊਟੀ ਤੋਂ ਵਾਪਸ ਆ ਰਹੀ ਸੀ। ਹਾਦਸੇ ਦੇ ਕਾਰਨ ਬ੍ਰੇਕ ਫੇਲ ਹੋਣਾ ਦਸਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਨੂਰ ਬੱਸ ਹਾਦਸੇ ਦੇ ਮ੍ਰਿਤਕ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੀ ਵਾਧੂ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਸ੍ਰੀ ਮੋਦੀ ਨੇ ਕਿਹਾ ਕਿ ਉਹ ਤਾਮਿਲਨਾਡੂ ਦੇ ਨੀਲਗਿਰੀਸ ਵਿਚ ਕਨੂਰ ਨੇੜੇ ਬੱਸ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ਤੋਂ ਦੁਖੀ ਨੇ। ਉਨੂਾਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਵੀ ਕਾਮਨਾ ਕੀਤੀ। ਅਮਰੀਕਾ ਚ ਦੋਹਾਂ ਸਦਨਾਂ ਵੱਲੋਂ ਥੋੜੀ ਮਿਆਦ ਦੀ ਫੰਡਿੰਗ ਦੇ ਸਮਝੌਤੇ ਲਈ ਸਹਿਮਤ ਹੋਣ ਮਗਰੋਂ ਅਮਰੀਕਾ ਸਰਕਾਰ ਚ ਫੈਡਰਲ ਸ਼ਟਡਾਊਨ ਦਾ ਖਤਰਾ ਟਲ ਗਿਆ ਹੈ। ਸੈਨੇਟ ਚ ਇਸ ਸਬੰਧੀ ਬਿੱਲ 9 ਦੇ ਮੁਕਾਬਲੇ 88 ਵੋਟਾਂ ਨਾਲ ਪਾਸ ਹੋ ਗਿਆ ਹੈ। ਬਿੱਲ ਵਿਚ ਸਰਕਾਰ ਨੂੰ 17 ਨਵੰਬਰ ਤੱਕ ਫੰਡਿੰਗ ਦਾ ਪ੍ਰਬੰਧ ਹੈ, ਪਰ ਇਸ ਵਿਚ ਯੁਕਰੇਨ ਲਈ ਨਵੀਂ ਸਹਾਇਤਾ ਦੀ ਮਨਾਹੀ ਕੀਤੀ ਗਈ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਅੱਧੀ ਰਾਤ ਨੂੰ ਖਤਮ ਹੋ ਰਹੀ ਸਮੇਂ ਦੀ ਹੱਦ ਤੋਂ ਕੁਝ ਮਿੰਟ ਪਹਿਲਾਂ ਇਸ ਤੇ ਦਸਤਖਤ ਕਰਕੇ ਬਿੱਲ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ। ਸਰਕਾਰ ਨੇ ਕਿਹਾ ਕਿ ਹੁਣ ਤੋਂ ਆਨਲਾਈਨ ਗੇਮਿੰਗ, ਸੱਟੇਬਾਜ਼ੀ, ਕੈਸੀਨੋ, ਜੂਆ, ਘੁੜਦੌੜ ਅਤੇ ਲਾਟਰੀ ਤੇ 28% ਵਸਤੂ ਅਤੇ ਸੇਵਾ ਟੈਕਸ GST ਲੱਗੇਗਾ। ਇਕ ਗਜਟ ਨੋਟੀਫਿਕੇਸ਼ਨ ਵਿਚ ਖਜ਼ਾਨਾ ਮੰਤਰਾਲੇ ਨੇ ਕਿਹਾ ਕਿ ਸੋਧੇ ਹੋਏ GST ਪ੍ਰਬੰਧ ਅੱਜ ਤੋਂ ਲਾਗੂ ਹੋ ਗਏ ਨੇ। 28% GST ਲਗਾਉਣ ਦਾ ਫੈਸਲਾ ਇਸ ਸਾਲ ਅਗਸਤ ਵਿਚ ਨਵੀਂ ਦਿੱਲੀ ਵਿਚ ਹੋਈ 51ਵੀਂ GST ਕੌਂਸਲ ਦੀ ਮੀਟਿੰਗ ਵਿਚ ਲਿਆ ਗਿਆ ਸੀ। ਮਾਲਦੀਵ ਨੇ ਮੁਹੰਮਦ ਮੁਈਸੀ ਨੂੰ ਆਪਣਾ ਨਵਾਂ ਰਾਸ਼ਟਰਪਤੀ ਚੁਣਿਆ ਹੈ। ਪੀਪੀਐਮ ਪੀਐਨਸੀ ਦੇ ਵਿਰੋਧੀ ਗਠਜੋੜ ਦੇ ਮੋਇਜ਼ੂ ਨੂੰ 54% ਵੋਟਾਂ ਮਿਲੀਆਂ, ਜਦੋਂ ਕਿ ਐਮਡੀਪੀ ਦੇ ਮੌਜੂਦਾ ਰਾਸ਼ਟਰਪਤੀ ਸੋਲੀ ਨੂੰ ਲਗਭਗ 46% ਵੋਟਾਂ ਮਿਲੀਆਂ ਨੇ। ਚੋਣ ਕਮਿਸ਼ਨ ਦੀ ਵੈਬਸਾਈਟ ਮੁਤਾਬਕ ਸਾਰੀਆਂ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਅੱਧੀ ਰਾਤ ਤੋਂ ਥੋੜੀ ਦੇਰ ਪਹਿਲਾਂ ਹਾਰ ਮੰਨਦੇ ਹੋਏ ਸ੍ਰੀ ਸੋਲੀ ਨੇ ਐਕਸ ਤੇ ਇਕ ਸੰਦੇਸ਼ ਵਿਚ ਸ੍ਰੀ ਮੋਇਜ਼ੂ ਨੂੰ ਵਧਾਈ ਦਿੱਤੀ ਅਤੇ ਬਿਹਤਰੀਨ ਲੋਕਰਾਜ ਦੀ ਉਦਾਹਰਣ ਲਈ ਮਾਲਦੀਵ ਦੇ ਲੋਕਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵਸ ਦਾ ਰਾਸ਼ਟਰਪਤੀ ਚੁਣੇ ਜਾਣ ਤੇ ਡਾ ਮੁਹੰਮਦ ਮੋਇਸੀ ਨੂੰ ਮੁਬਾਰਕਬਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਮੇਂ ਤੇ ਖਰੇ ਉਤਰੇ, ਭਾਰਤ ਮਾਲਦੀਵਸ ਦੁਪੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਹਿੰਦ ਮਹਾਂਸਾਗਰ ਖੇਤਰ ਵਿਚ ਸਮੁੱਚੇ ਸਹਿਯੋਗ ਨੂੰ ਵਧਾਉਣ ਪ੍ਰਤੀ ਵਚਨਬੱਧ ਹੈ। ਸਾਬਕ ਪ੍ਰਧਾਨ ਮੰਤਰੀ ਰਾਬਰਟ ਫੀਕੋ ਦੀ ਅਗਵਾਈ ਵਾਲੀ ਮਾਸਕੋ ਪੱਖੀ ਪਾਰਟੀ ਨੇ ਸਲੋਵਾਕੀਆ ਦੀਆਂ ਸੰਸਦੀ ਚੋਣਾਂ ਜਿੱਤ ਲਈਆਂ ਨੇ। ਲਗਭਗ ਸਾਰੀਆਂ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਸਮੇਰ SST ਪਾਰਟੀ ਨੇ ਲਗਭਗ 24% ਵੋਟਾਂ ਨਾਲ ਸਪਸ਼ਟ ਲੀਡ ਹਾਸਲ ਕਰ ਲਈ ਹੈ। ਪੰਜਾਬ ਸਰਕਾਰ ਕਣਕ ਦੀ ਬਿਜਾਈ ਦੀ ਰੁੱਤ ਨੇੜੇ ਆਉਣ ਦੇ ਮੱਦੇਨਜ਼ਰ ਕਿਸਾਨਾਂ ਨੂੰ ਕਣਕ ਦੇ ਤਕਰੀਬਨ 2 ਲੱਖ ਕੁਇੰਟਲ ਪ੍ਰਮਾਣਿਤ ਬੀਜ ਮੁਹੱਈਆ ਕਰਾਏਗੀ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਹਾੜੀ ਦੀ ਰੁੱਤ ਦੌਰਾਨ ਕਿਸਾਨਾਂ ਨੂੰ ਬੀਜਾਂ ਦੀ ਕੁਲ ਕੀਮਤ ਤੇ 50% ਸਬਸਿਡੀ ਜਾਂ ਪ੍ਰਤੀ ਕੁਇੰਟਲ ਵੱਧ ਤੋਂ ਵੱਧ 1000 ਰੁਪਏ ਸਬਸਿਡੀ ਦੇ ਹਿਸਾਬ ਨਾਲ ਪ੍ਰਮਾਣਿਤ ਬੀਜ ਮੁਹੱਈਆ ਕਰਾਏ ਜਾਣਗੇ। ਕਿਸਾਨਾਂ ਨੂੰ ਕਣਕ ਦੇ ਬੀਜ ਦੀ ਖਰੀਦ ਸਮੇਂ ਕੀਮਤ ਚੋਂ ਸਬਸਿਡੀ ਰਕਮ ਘਟਾਉਣ ਤੋਂ ਬਾਅਦ ਬਚੀ ਹੋਈ ਰਕਮ ਹੀ ਅਦਾ ਕਰਨੀ ਹੋਵੇਗੀ। ਹਾਂਗਸੂ ਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ 8ਵੇਂ ਦਿਨ ਭਾਰਤ ਨੇ ਅੱਜ ਸੋਨੇ ਦਾ 1 ਤੇ ਚਾਂਦੀ ਦਾ 2 ਤਮਗੇ ਜਿੱਤੇ ਨੇ, ਜਿਸ ਨਾਲ ਭਾਰਤ ਹੁਣ ਤੱਕ 41 ਤਮਗੇ ਜਿੱਤ ਚੁੱਕਿਆ ਹੈ। ਅੱਜ ਭਾਰਤ ਨੇ ਮਰਦਾਂ ਦੇ ਟਰੈਪ ਟੀਮ ਨਿਸ਼ਾਨੇਬਾਜ਼ੀ ਮੁਕਾਬਲੇ ਚ ਸੋਨੇ ਦਾ ਤਮਗਾ ਹਾਸਲ ਕੀਤਾ। ਭਾਰਤ ਦੇ ਕਾਇਨਨ ਦੇਰੀਅਸ ਚੇਨਈ, ਜ਼ੋਰਾਵਰ ਸਿੰਘ ਸੰਧੂ ਅਤੇ ਪ੍ਰਿਥਵੀ ਰਾਜ ਥੋਂਡੀਮਨ ਨੇ 361 ਅੰਕਾਂ ਨਾਲ ਚੋਟੀ ਦੀ ਪੋਜੀਸ਼ਨ ਹਾਸਲ ਕੀਤੀ। ਭਾਰਤ ਨੇ ਔਰਤਾਂ ਦੇ ਟਰੈਪ ਟੀਮ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਟੀਮ ਵਿਚ ਮਨੀਸ਼ਾ ਕੀਰ, ਪ੍ਰੀਤੀ ਰਜਕ ਤੇ ਰਾਜੇਸ਼ਵਰੀ ਕੁਮਾਰੀ ਸ਼ਾਮਲ ਸਨ। ਔਰਤਾਂ ਦੇ ਵਿਅਕਤੀਗਤ ਗੋਲਫ ਮੁਕਾਬਲੇ ਵਿਚ ਭਾਰਤ ਦੀ ਅਦਿਤੀ ਅਸ਼ੋਕ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਭਾਰਤ ਇਸ ਸਮੇਂ ਤਮਗਿਆਂ ਦੀ ਸੂਚੀ ਵਿਚ 4ਵੇਂ ਸਥਾਨ ਤੇ ਹੈ। ਅੰਤ ਵਿਚ ਚੋਣਵੀਆਂ ਖਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਜਯੰਤੀ ਤੋਂ ਪਹਿਲਾਂ ਵੱਡੀ ਸਫਾਈ ਮੁਹਿੰਮ ਵਿਚ ਦੇਸ਼ ਦੀ ਅਗਵਾਈ ਕੀਤੀ ਹੈ। ਸਵੱਛਤਾ ਹੀ ਸੇਵਾ ਅਭਿਆਨ ਤਹਿਤ ਦੇਸ਼ ਭਰ ਵਿਚ ਲਗਭਗ 7 ਲੱਖ ਸਮਾਗਮ ਆਯੋਜਿਤ ਕੀਤੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੇਲੰਗਾਨਾ ਵਿਚ 13,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਭਾਰਤ ਨੇ ਸਕਾਟਲੈਂਡ ਦੇ ਗਲਾਸਗੋ ਵਿਚ ਗੈਰ ਸਥਾਨਕ ਅੱਤਵਾਦੀ ਅੰਸਰਾਂ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਆਨਲਾਈਨ ਗੇਮਿੰਗ, ਸੱਟੇਬਾਜ਼ੀ, ਕੈਸੀਨੋ, ਜੂਏ, ਘੁੜਦੌੜ ਅਤੇ ਲਾਟਰੀ ਤੇ ਅੱਜ ਤੋਂ 28% GST ਲਾਗੂ ਹੋ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ।